जिन्ना गुरबानी मन भाइया गुरबानी मन भाइया अमृत छक छके छक छके गुरबानी मन भाइया गुरबानी मन भाइया अमृत छक छके छक छके गुर तुठे हर पाया गुर तुठे हर पाया चुके धक धके चुके धक धके चूक धक धके चूक धक धके हर जन हर हर हो हर जन हर घर होया नानक हर इके नानक हर इके हर अमृत भिन्नी देहुरी गुर अमृत भिन्नी देहुरी हर अमृत गुर के राम राजे हर अमृत गुर के गुरु अमृत भिन्नी देहुरी गुरु अमृत भिन्नी देहुरी हर अमृत बुर के राम राजे जिन्ना गुरबानी मन भाइया जिन्ना गुरबानी मन भाइया अमृत छक छके अमृत बचन सतगुर की बाणी अमृत बचन सतगुर की बाणी जो बोले जो बोले अमृत छक छके जो बोले सो मुख अमृत पावे जो बोले अमृत बाणी हर हर तेरी अमृत बाणी हर हर तेरी सुन सुन होए परम गत मेरी जलन बुझे शीतल होए मनवा जो बोले अमृत बुरके जलन बुझे अमृत बुरके अमृत पानी हर हर तेरी अब मोए जलत राम जल पाया राम उदक तन जलत बुझाया जिस जल निधि कारण तुम जागे आए जिस जल निधि कारण तुम जागे आए सो अमृत गुर अमृत भिन्नी देहरी हर अमृत बुरके राम राधे जिस जल निधि कारण तुम जागे आए सो अमृत गुर पाही जियो सो अमृत छोटो वेश भेख चतुराई छोटो वेश भेख चतुराई गुबदा ए फल नाही जियो गुबदा ए फल नाही जियो सो अमृत गुर पाही जियो गुर अमृत पिन्नी देहरी हर अमृत बुरके राम राजे सो अमृत गुर पाही जियो
गुरु कितने लगे पता ही अमृत किन्दे कोल है सुर नर मन जन अमृत खोज दे गुर अमृत पिन्नी देहुरी सुर नर मन जन अमृत खोज दे सो अमृत गुर ते पाया पाया अमृत गुर कृपा कीनी गुर अमृत भिन्नी देहुरी पाया अमृत गुर कृपा कीनी सच्चा मन बसाया गुर कृपा कीनी
अमृत पिया, अमृत पिया सतगुर दिया, गुर कृपा कीनी अमृत पिया सतगुर दिया, अवर न जाना दुआ तिया, सो अमृत गुर पाही जी मन रे थिर रहो, सो अमृत गुर पाही जी मन रे थिर रहो, मत कत जाही जी सो अमृत गुर पाही जी।
गुरु कौर हरी अमृत आरंभ दी गल नाल नाल तुरी जाती, आखिर तक तुरी जानी, बेशक आसा दीवार दे चौवी छंत, चौवी छंतां दे नाल पौड़ियां, उन्हां दे नाल जुड़े हुए शलोक, बेशक वक् वक् थावें वक् वक् समय रचे गए, संत ते है नहीं सत पत्रे दूर, पौड़ियां जो असल वार दे रूप विच सन वखरियां, नाल शलोक लाए गए, सब कुछ वक् वक्। गुरु अर्जन साहब पातशाह जी दे वक्त कीर्तनी आसा दी वार दा रूप प्रचारिया गया, हुक्म होया। पर केड़ी अजीब गल है, इनका कंसेप्ट दा आपस विच मेल ए साबित करदा है कि गुरु वख वख नहीं, गुरु किसे समय दा पाबंद नहीं, गुरु समय ते स्थान दे बंधन विच नहीं, बंधन मुक्त है। जिस समय स्थान दे बंधन विच होंदा तां एक समय स्थान दा वचन दूजे समय स्थान नाल की संबंध रखदा है, इस कारण ऐसे 24 श्लोक लगे, 24 छंद, 24 पौड़ियां, नाल श्लोक, वक् वक् समय दी रचना। पर कंसेप्ट किवें आपस विच लड़ीवार बुनिया पिया है, बेस विच भी यह गल है, उथे हरी अमृत नाल लोयन भिजे ने, सुरत भिजी, लोयन सुरत कह सुरत भिजी, हुण इथे गल आ गई हरी अमृत नाल देहुरी भिजी है। देहुरी है कि देर नु देहुरी आप कंसेप्ट है, देर नु देहुरी आप दे, दे की है कर्म खेत्र, इनू आपस में जोड़ के समझना है, दे की है कर्म खेत्र। श्री गुरु ग्रंथ साहब ने बाणी में इस गल को मान लिया कि शरीर कर्म खेत्र है, कर्म धरती शरीर, कर्म धरती शरीर जुग अंतर जो बोवे, शरीर की कर्म धरती ते समय नाल रुत नाल जोग नाल इस कर्म धरती शरीर विच जेड़ा कर्मां दा बीज बीजेगा, कर्म खेत जिहा बीजे सो लुणे, कर्मां संदड़ा खेत, कर्म जड़े ने वो फसल, जोड़ी फसल पैदा करेगा जे सवेर दे श्लोक वांगू हां दी फसल पैदा करेगा तो उन्दे विच कंडे ने साकत हर रस साध ना जाने हा। अगली लाइन पढ़ो। साकत हर रस साध ना जाने हा। क्यों तिन अंतर हमें कंडा हों कंडा ये कंडे बीजेगा कंडे उगेंगे शरीर कर्म धरती है ये तन जड़ा कर्म खेतर है। गुरु ने बारे में होर था भी आख दिता कहने लगे अमल भी कर्मा नु कहते कहने लगे अमल कर धरती अमल कर धरती बीज शमदो कर ये कर्म जड़ा कर्म धरती है अमल भी कर्मा नु कहते जो जे अमल ने पाप जो जे कर्म कहन लगे कर्म खेतर धरती अमल तो तेन मिल गया कर्म खेतर तो मिल गया हूं एक ख्याल रखी पता ही इन्हें होमे ना बीज लई कंडे ना पैदा हो जान आ इन शब्द बीज भाव गुरु के बचन बीज तेरे कर्म विच गुरु के बचन प्रवेश कर जा अमल कर धरती बीज शब्दों का सच अमृत है सच की आग इसलिए आबे हजात कहते पानी दे कर्म धरती पानी दे सच का किसान बन पता ही फिर की पैदा होगा होए किसान ईमान जमाएगा बस इं धर्म पैदा होगा इं ईमान की फसल पैदा होगी जे हों बीज लई आई तो कंडे कदा कंडे पैदा हो गए जे आ बीजे सो लुणे करमा संदड़ा खेत हुण मसला यह है कि देहोरी कर्म खेतर है गुरु ने ख्याल दे दिता है कहिंदे ने गुरु कोल है हरी अमृत केडा रहमत विच आया केडी बख्शिश कीती सो सहारी अमृत नाल मेरी देह प्यो दित्ती सी भाव हरी अमृत मेरे कर्मां विच समा गया कर्म खेतर है इसलिए जन्म नूं मुखातिब करके आख्या कि तैनूं पता ही नहीं तू किस लई आया है क्योंकि आए दा मतलब देह विच इसलिए गुरु ने आखिया मानस जन्म दुलंब है होत ना बारंबार रहन गवाई सोए के रहन गवाई सोए के दिवस गवाया खाए हीरे जैसा जन्म है कर्म खेतर है बड़ा कीमती है कीमत तो जमीन दी है धरती मिली है जिंदे को धरती चंगी है जरखेज धरती है विश्वास कर वो जो मर्जी पैदा कर सकता है धरती सोना उगलती है जे तेन बीज पाना आ जाए ते तेन जे तेन रुत संभालनी आ जाए जे तेन वत पछाणनी आ जाए जे विश्वास कर जे रुत ते वत पछाण लै फिर तो यह धरती बड़ी कीमती है सोना उगलती है कर्म धरती भी यही है जे तेन कर्म पछाणने आ जाए ते तेन बीज पाना आ जाए जे तेन किसानी करनी आ जाए ते वह तो रब पैदा कर देती है करमी आपो अपनी के नेड़े के दूर कर्म नाल ते तू रब नू प्राप्त कर सकना है सोना ते किते रह गया ए कर्म धरती बड़ी बलवान है बड़ी बलवान है इसलिए इस कर्म धरती नू प्राप्त करन दा जिक्र कर दिता ਇਹ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਲ ਇਸ ਦੇਹੀ ਕੋ ਸਿਮਰੈ ਦੇਵ ਕਿਉਂ ਬੜੀ ਕੀਮਤੀ ਧਰਤੀ ਹੈ ਸੋ ਦੇਹੀ ਭਜ ਹਰ ਕੀ ਸੇਵ ਤੈਨੂੰ ਪਤਾ ਲੱਗ ਜਾ ਇਸ ਕਰਮ ਧਰਤੀ ਵਿੱਚ ਕੀ ਕੁਝ ਪੈਦਾ ਹੋ ਸਕਦਾ ਕਹਿਣ ਲੱਗੇ ਭਜੋ ਗੋਬਿੰਦ ਭੂਲ ਮਤ ਜਾਓ ਮਾਨਸ ਜਨਮ ਕਾ ਇਹੀ ਲਾਓ ਤੈਨੂੰ ਪਤਾ ਹੋਵੇ ਇਸ ਧਰਤੀ ਚ ਕੀ ਬੀਜਣਾ ਇਹਦੀ ਰੁੱਤ ਤੇ ਵੱਤ ਕਿਵੇਂ ਸੰਭਾਲਣੀ ਗੁਰੂ ਕਹਿਣ ਲੱਗੇ ਕਰਮ ਧਰਤੀ ਹੈ ਤੇ ਗੁਰੂ ਨੇ ਰਹਿਮਤ ਕਰਕੇ ਮੇਰੇ ਇਸ ਕਰਮ ਧਰਤੀ ਦੇਹ ਨੂੰ ਦੇਹੋਰੀ ਨੂੰ ਹਰੀ ਅੰਮ੍ਰਿਤ ਨਾਲ ਸਿੰਜ ਦਿੱਤਾ ਪਿਉਂ ਦਿੱਤਾ ਸੱਚ ਅੰਮ੍ਰਿਤ ਨਾਲ ਪਿਉਂ ਦਿੱਤਾ ਭਾਵ ਮੇਰੇ ਕਰਮਾਂ ਵਿੱਚ ਸੱਚ ਸਮਾ ਗਿਆ ਗੁਰੂ ਦੀ ਰਹਿਮਤ ਨਾਲ ਗੁਰ ਅੰਮ੍ਰਿਤ ਭਿੰਨੀ ਦੇਹੋਰੀ ਹਰ ਅੰਮ੍ਰਿਤ ਬੁਰਕੇ ਬੁਰਕੇ ਤੋਂ ਭਾਵ ਹੁੰਦਾ ਛੁੱਟੇ ਮਾਰਨੇ ਛੁੜਕਾਓ ਕਰਨਾ ਗੁਰੂ ਨੇ ਅੰਮ੍ਰਿਤ ਦੇ ਛਿੱਟੇ ਮਾਰੇ ਤੇ ਦੇਹੋਈ ਦੇ ਜੀਵਨ ਦੇ ਜਨਮ ਦੇ ਜਿਹੜੇ ਕਰਮ ਸਨ ਉਹਨਾਂ ਵਿੱਚ ਸੱਚ ਸਮਾ ਗਿਆ ਕਰਮਾਂ ਵਿੱਚ ਸੱਚ ਸਮਾ ਗਿਆ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਬਦ ਸ੍ਰੀ ਸੁਖਮਨੀ ਸਾਹਿਬ ਵਿੱਚ ਕਈ ਵਾਰ ਪੜ੍ਹਦੇ ਜਦੋਂ ਅੰਦਰ ਕਰਮ ਵਿੱਚ ਸੱਚ ਸਮਾ ਜਾਂਦਾ ਹੈ ਨਾ ਉਹਦੀ ਪਰਿਭਾਸ਼ਾ ਉਹਦਾ ਰੂਪ ਗੁਰੂ ਅਰਜਨ ਪਾਤਸ਼ਾਹ ਜੀ ਨੇ ਚਿਤਰਿਆ ਕਹਿਣ ਲੱਗੇ ਉਹਦੀ ਨਿਸ਼ਾਨੀ ਕੀ ਹੁੰਦੀ ਹੈ ਸੱਚ ਕਰਨੀ ਕਿਉਂਕਿ ਕਰਮ ਵਿੱਚ ਸੱਚ ਸਮਾ ਗਿਆ ਸੱਚ ਕਰਨੀ ਸੱਚ ਤਾਂ ਕੀ ਰਹਿਤ ਜੀਵਨ ਦੀ ਤਰਤੀ ਵੀ ਬਦਲ ਜਾਂਦੀ ਹੈ ਉਹਦੀ ਕਰਨੀ ਵਿੱਚ ਵੀ ਸੱਚ ਆ ਜਾਂਦਾ ਉਹਦੀ ਰਹਿਤ ਬਹਿਤ ਰਹਿਣੀ ਬਹਿਣੀ ਵਿੱਚ ਵੀ ਸੱਚ ਆ ਜਾਂਦਾ ਉਹਦੇ ਹਿਰਦੇ ਵਿੱਚ ਵੀ ਸੱਚ ਆ ਜਾਂਦਾ ਤੇ ਹਿਰਦੇ ਤੋਂ ਜਦੋਂ ਮੂੰਹ ਤੋਂ ਕੁਝ ਬੋਲਦਾ ਉਦੋਂ ਮੂੰਹ ਵਿੱਚ ਵੀ ਸੱਚ ਆ ਜਾਂਦਾ ਸੱਚ ਹਿਰਦੇ ਸਤਿਮੁਖ ਕਹਿ ਸੱਚ ਅੰਮ੍ਰਿਤ ਨਾਲ ਕਰਮ ਭਿੱਜਦੇ ਨੇ ਦਿਓਰੀ ਭਿੱਜਦੀ ਹੈ ਕਰਨੀ ਬਦਲਦੀ ਹੈ ਤੇ ਜਦੋਂ ਝੂਠ ਨਾਲ ਦਿਓਰੀ ਭਿੱਜਦੀ ਹੈ ਝੂਠ ਨਾਲ ਜੀਵਨ ਦੇ ਕਰਮ ਸੰਬੰਧਿਤ ਹੁੰਦੇ ਨੇ ਉਦੋਂ ਕੀ ਹੁੰਦਾ ਰਹਿਤ ਅਵਰ ਕੱਛ ਅਵਰ ਕਮਾਵਤ ਝੂਠ ਉਸੇ ਨੂੰ ਕਹਿੰਦੇ ਜੋ ਅਸਲੀਅਤ ਨਾ ਹੋਵੇ ਜਿਹੜਾ ਅਸਲੀਅਤ ਨਾ ਹੋਵੇ ਉਹਨੂੰ ਅਸੀਂ ਝੂਠ ਆਖਦੇ ਕੋਈ ਉਹ ਗੱਲ ਕਰੇ ਜਿਸ ਗੱਲ ਵਿੱਚ ਅਸਲੀਅਤ ਨਾ ਹੋਵੇ ਅਸੀਂ ਕਹਿੰਦੇ ਝੂਠਾ ਹੈ ਗੁਰੂ ਕਹਿੰਦੇ ਨੇ ਜਦੋਂ ਝੂਠ ਨਾਲ ਸੱਚ ਦੀ ਬਜਾਏ ਝੂਠ ਨਾਲ ਜੀਵਨ ਦੇ ਕਰਮ ਸੰਬੰਧਿਤ ਹੁੰਦੇ ਨੇ ਉਦੋਂ ਮਨੁੱਖ ਕੀ ਬਣਦਾ ਹੈ ਰਹਿਤ ਅਵਰ ਕੱਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ ਉਹ ਵੀ ਸੁਖਮਨੀ ਸਾਹਿਬ ਵਿੱਚ ਹੀ ਲਿਖ ਦਿੱਤਾ ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ ਕਿਉਂਕਿ ਸੱਚ ਕੋਈ ਜਿਨ ਮਨ ਹੋਰ ਮੁੱਖ ਹੋਰ ਸੇ ਕਾਢੇ ਕੱਚਿਆ ਤੇ ਗੁਰੂ ਕਹਿੰਦੇ ਨੇ ਜਦੋਂ ਸੱਚ ਨਾਲ ਕਰਮ ਭਿੱਜ ਜਾਣ ਦਿਓਰੀ ਤੋਂ ਭਾਵ ਕਰਮ ਖੇਤਰ ਜਦੋਂ ਸੱਚ ਜਿਹੜਾ ਉਹ ਕਰਮ ਖੇਤਰ ਵਿੱਚ ਸਿੰਜਿਆ ਜਾਏ ਉਦੋਂ ਕੀ ਹੁੰਦਾ ਕਹਿੰਦੇ ਉਹਦੀ ਨਿਸ਼ਾਨੀ ਇਹ ਹੈ ਸੱਚ ਕਰਨੀ ਸੱਚ ਤਾਂ ਕੀ ਰਹਿ ਸੱਚ ਹਿਰਦੇ ਸਤਿਮੁਖ ਕਹਿਤ ਸੱਚੀ ਦ੍ਰਿਸ਼ਟ ਸੱਚਾ ਆਕਾਰ ਸੱਚ ਵਰਤੇ ਸੱਚਾ ਪਸਾਰ ਕਹਿਣ ਲੱਗੇ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਹਰੀ ਅੰਮ੍ਰਿਤ ਸਮਾਰਿਆ ਜਨਮ ਸਿੰਜਿਆ ਗਿਆ ਕਰਮ ਧਰਤੀ ਸਿੰਜੀ ਗਈ ਹੈ ਦਿਓਰੀ ਸਿੰਜੀ ਗਈ ਹੈ ਕਿਉਂਕਿ ਦਿਓਰੀ ਦਾ ਅਰਥ ਹੀ ਕਰਮ ਧਰਤੀ ਹੈ ਕਹਿਣ ਲੱਗੇ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਜਨਮ ਸੱਚ ਨਾਲ ਭਿੱਜ ਗਿਆ ਗੁਰ ਅੰਮ੍ਰਿਤ ਭਿੰਨੀ ਦਿਓਰੀ ਹਰ ਅੰਮ੍ਰਿਤ ਬੁਰਕੇ ਰਾਮ ਰਾਜੇ ਛਿੜਕਾਓ ਕੀਤਾ ਹੁਣ ਕੇਵਲ ਦੇਹ ਤੇ ਛਿੜਕਾਓ ਕੀਤਾ ਮੈਂ ਕਹਿਣ ਲੱਗੇ ਨਿਰੀ ਇਹ ਗੱਲ ਨਹੀਂ ਜਿਨ੍ਹਾਂ ਨੇ ਗੁਰੂ ਸ਼ਬਦ ਨੂੰ ਪਛਾਣ ਲਿਆ ਜਿਨ੍ਹਾਂ ਦੇ ਮਨ ਦਾ ਸੰਬੰਧ ਬਾਣੀ ਨਾਲ ਜੁੜ ਗਿਆ ਉਹਨਾਂ ਦੀ ਕੇਵਲ ਦਿਓਰੀ ਕਰਮ ਹੀ ਨਹੀਂ ਭਿੱਜੇ, ਕੇਵਲ ਵਿਹਾਰ ਹੀ ਨਹੀਂ ਭਿੱਜੇ, ਉਹਨਾਂ ਦਾ ਅੰਦਰ ਮਨ ਅੰਦਰਲੇ ਵਿਚਾਰ ਵੀ ਭਿੱਜ ਗਏ, ਕਿਉਂਕਿ ਉਹਨਾਂ ਨੇ ਅੰਮ੍ਰਿਤ ਨਿਰਾ ਉੱਤੇ ਹੀ ਨਹੀਂ ਬੁਰਕਿਆ, ਉੱਤੇ ਹੀ ਨਹੀਂ ਛਿੜਕਿਆ, ਪੀ ਵੀ ਲਿਆ। ਪੀਣ ਦਾ ਮਤਲਬ ਹੁੰਦਾ ਅੰਦਰ ਚਲਾ ਜਾਣਾ, ਛਿੜਕਣ ਦਾ ਮਤਲਬ ਹੁੰਦਾ ਉੱਪਰ। ਕਰਮ ਜਿਹੜੇ ਨੇ ਬਾਹਰ ਦੀ ਜ਼ਿੰਦਗੀ ਨੇ, ਵਿਹਾਰ ਜਿਹੜੇ ਨੇ ਬਾਹਰ ਦੀ ਜ਼ਿੰਦਗੀ ਨੇ, ਵਿਚਾਰ ਜਿਹੜੇ ਨੇ ਅੰਦਰ ਦੀ ਜ਼ਿੰਦਗੀ ਨੇ। ਗੁਰੂ ਕਹਿੰਦੇ ਉਹਦੇ ਅੰਦਰ ਤੇ ਬਾਹਰ ਦੋਵਾਂ ਪਾਸੇ ਅੰਮ੍ਰਿਤ ਹੈ, ਉਹਦਾ ਅੰਦਰ ਤੇ ਬਾਹਰ ਵੱਖ ਵੱਖ ਨਹੀਂ। ਜਿਨ ਮਨ ਹੋਰ ਮੁੱਖ ਹੋਰ ਨਹੀਂ, ਉੱਪਰੋਂ ਦਿਖਾਵਾ ਕੁਝ ਹੋਰ ਤੇ ਅੰਦਰੋਂ ਸੋਚ ਕੁਝ ਹੋਰ, ਐਸੀ ਜ਼ਿੰਦਗੀ ਨਹੀਂ, ਐਸਾ ਜੀਵਨ ਬਿਲਕੁਲ ਨਹੀਂ। ਉਹਦੇ ਬਾਹਰ ਵੀ ਅੰਮ੍ਰਿਤ ਬੁਰਕਿਆ ਗਿਆ, ਅੰਦਰ ਵੀ ਉਹਨੇ ਅੰਮ੍ਰਿਤ ਪੀ ਲਿਆ। ਗੁਰੂ ਕਹਿੰਦੇ ਨੇ ਜਿੰਨਾ ਗੁਰਬਾਣੀ ਮਨ ਪਾਈ ਆ, ਜਿੰਨਾ ਗੁਰਬਾਣੀ ਮਨ ਪਾਈ ਆ, ਅੰਮ੍ਰਿਤ ਛਕ ਛਕੇ। ਲਓ ਆ ਹੈ ਅੰਮ੍ਰਿਤ ਛਕਣਾ, ਇਹ ਹੈ ਅੰਮ੍ਰਿਤ ਛਕਣਾ। ਮੈਂ ਇੱਕ ਅਰਜ਼ ਕੀਤੀ ਸੀ ਜੋ ਚੀਜ਼ਾਂ ਖੰਡੇ ਦੇ ਅੰਮ੍ਰਿਤ ਵਿੱਚ ਵੀ ਗੁਰੂ ਸਾਹਿਬ ਨੇ ਬਖਸ਼ਿਸ਼ ਕਰਕੇ ਸ਼ਾਮਿਲ ਕੀਤੀਆਂ ਨਾ, ਜਿਹੜੀਆਂ ਵਸਤੂਆਂ ਵੀ ਸ਼ਾਮਿਲ ਕੀਤੀਆਂ, ਉਹ ਵੀ ਗੁਰਬਾਣੀ ਦੇ ਕਨਸੈਪਟ ਰੂਪੀ ਅੰਮ੍ਰਿਤ ਨੂੰ ਲੈ ਕੇ ਬੈਠੀਆਂ ਨੇ। ਜਦੋਂ ਅਸੀਂ ਅੰਮ੍ਰਿਤ ਛਕਣੇ ਆ ਨਾ, ਗੁਰਬਾਣੀ ਦਾ ਕਨਸੈਪਟ ਅੰਦਰ ਜਾਂਦਾ ਹੈ। ਅਰਜ਼ ਕੀਤੀ ਸੀ ਕੇਵਲ ਪੰਜ ਪਿਆਰੇ ਨਹੀਂ, ਪੰਜ ਵਸਤੂਆਂ ਵੀ ਨਹੀਂ, ਖੰਡਾ ਬਾਟਾ ਪਤਾਸੇ, ਖੰਡਾ ਬਾਟਾ ਪਤਾਸੇ, ਪਾਣੀ ਤੇ ਬਾਣੀ, ਪੰਜ ਚੀਜ਼ਾਂ ਹੋ ਗਈਆਂ। ਇਹ ਪੰਜੋ ਚੀਜ਼ਾਂ ਦੀ ਲੋੜ ਹੈ, ਖੰਡਾ ਬਾਟਾ ਪਤਾਸੇ ਪਾਣੀ ਤੇ ਬਾਣੀ। ਹੁਣ ਹਰ ਚੀਜ਼ ਦੇ ਆਪਣੇ ਗੁਣ ਨੇ, ਹਰ ਚੀਜ਼ ਦਾ ਆਪਣਾ ਲਾਭ ਹੈ। ਉਹ ਲਾਭ ਵੀ ਉਹ ਗੁਰੂ ਦੇ ਬਾਣੀ ਦੇ ਸ਼ਬਦਾਂ ਦੇ ਬਚਨਾਂ ਦੇ ਅਨੁਕੂਲ ਹੈ। ਅਭਿਆਸ ਕੀਤੀ ਸੀ ਪਤਾਸਿਆਂ ਵਿੱਚ ਕਿਹੜਾ ਗੁਣ ਹੈ, ਔਰ ਐਸਾ ਗੁਣ ਹੈ ਜਿਹੜਾ ਆਦਮੀ ਸੁਭਾਵਿਕ ਉਹਨੂੰ ਗ੍ਰਹਿਣ ਨਹੀਂ ਕਰ ਸਕਦਾ, ਬੜੀ ਮਸ਼ਕਤ ਹੈ ਉਹਨੂੰ ਧਾਰਨ ਕਰਨ ਦੀ। ਕਿ ਪਤਾਸੇ ਜਿਹੜੇ ਨੇ ਆਪਣੀ ਉੱਪਰਲੀ ਵੱਖਰੀ ਹੋਂਦ ਖਤਮ ਕਰਦੇ ਨੇ ਜਦੋਂ ਜਾਂਦੇ ਨੇ ਪਾਣੀ ਵਿੱਚ। ਪੰਜ ਮਿੰਟ ਬਾਅਦ ਵੇਖੋ ਪਤਾਸੇ ਕੋਈ ਨਹੀਂ, ਆਪਣੀ ਹੋਂਦ ਖਤਮ ਹੋ ਗਈ, ਪਰ ਆਪਣਾ ਗੁਣ ਨਹੀਂ ਛੱਡਿਆ। ਉਸ ਪਾਣੀ ਦਾ ਘੁੱਟ ਭਰ ਕੇ ਵੇਖੋ, ਉਹਦੇ ਚ ਮਿਠਾਸ ਹੈ, ਮਿਠਾਸ ਦਾ ਗੁਣ ਦੇ ਗਏ, ਆਪਣੀ ਹੋਂਦ ਖਤਮ ਕਰ ਗਏ, ਵੱਖਰੀ ਹੋਂਦ ਖਤਮ ਹੋ ਗਈ, ਗੁਣ ਨਹੀਂ ਤਿਆਗਿਆ, ਹੋਂਦ ਤਿਆਗੀ, ਹੋਂ ਤਿਆਗੀ, ਕਿਉਂਕਿ ਵੱਖਰੀ ਹੋਂਦ ਹੋਂ ਸੀ। ਅੱਜ ਸਵੇਰ ਦਾ ਵੀ ਕੰਪਨ ਸੀ, ਵੱਖਰੀ ਹੋਂਦ ਇੱਕ ਹੋਂ ਸੀ, ਉਹ ਤਿਆਗ ਦਿੱਤੀ। ਹੁਣ ਉਹ ਪਤਾਸੇ ਨਹੀਂ ਗਏ, ਕੋਈ ਆਖੇਗਾ ਪਤਾਸੇ ਕਿੱਥੇ ਨੇ, ਕੋਈ ਨਹੀਂ। ਪੰਜ ਮਿੰਟ ਪਹਿਲਾਂ ਆਪਣੀ ਹੱਥੀਂ ਪਾਏ ਸਨ, ਹੁਣ ਕਿੱਥੇ ਨੇ, ਕੋਈ ਨਹੀਂ। ਵੱਖਰੀ ਹੋਂਦ ਖਤਮ ਹੋ, ਪਤਾਸਾ ਨਾ ਹੀ ਖਤਮ ਹੋ, ਪਰ ਮਿਠਾਸ ਹੈ, ਗੁਣ ਹੈ। ਤੂੰ ਮਿਹਨਤ ਕਰ ਰਿਹਾ ਸਾਜ ਮੈਂ ਇਸ ਵਿਸਥਾਰ ਵਿੱਚ ਨਾ ਜਾਵਾਂ, ਲੰਬਾ ਹੋ ਜਾਏਗਾ। ਮਿਹਨਤ ਕਰ ਰਿਹਾ ਸਾਂ ਹਰ ਇੱਕ ਵਸਤੂ ਜਿਹੜੀ ਖੰਡੇ ਬਾਟੇ ਦੇ ਅੰਮ੍ਰਿਤ ਵਿੱਚ ਵੀ ਇਕੱਤਰ ਕੀਤੀ ਨਾ, ਉਹ ਸਾਰੇ ਹੀ ਕਨਸੈਪਟ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਗੁਣਾਂ ਦੇ ਇਕੱਤਰ ਕੀਤੇ। ਇਸ ਲਈ ਗੁਰੂ ਨੇ ਆਖਿਆ ਜਿਹਨਾਂ ਨੂੰ ਗੁਰੂ ਦੀ ਬਾਣੀ ਨਾਲ ਪਿਆਰ ਪੈਦਾ, ਸਨੇਹ ਨਿਉ ਪੈਦਾ ਹੋ ਗਿਆ ਨਾ, ਉਹਨਾਂ ਨੇ ਅੰਮ੍ਰਿਤ ਛਕ ਲਿਆ।
ਜਿੰਨਾ ਗੁਰਬਾਣੀ ਮਨ ਭਾਈ ਆ, ਜਿੰਨਾ ਗੁਰਬਾਣੀ ਮਨ ਭਾਈ ਆ, ਅੰਮ੍ਰਿਤ ਛਕ ਛਕੇ।
ਨਾਲ ਦੀ ਉਹਦੀ ਭਿੱਜ ਗਈ, ਕਰਮਾਂ ਵਿੱਚ ਚਲਾ ਗਿਆ, ਵਿਹਾਰਾਂ ਵਿੱਚ ਚਲਾ ਗਿਆ, ਤੇ ਨਾਲ ਪੀ ਲਿਆ, ਛਕ ਲਿਆ, ਵਿਚਾਰਾਂ ਵਿੱਚ ਚਲਾ ਗਿਆ, ਅੰਦਰ ਵੀ ਚਲਾ ਗਿਆ, ਅੰਦਰੋਂ ਬਾਹਰੋਂ ਪਵਿੱਤਰ ਹੋ ਗਿਆ, ਅੰਦਰੋਂ ਬਾਹਰੋਂ ਇੱਕ ਹੋ ਗਿਆ, ਬਾਹਰ ਵੀ ਅੰਮ੍ਰਿਤ, ਅੰਦਰ ਵੀ ਅੰਮ੍ਰਿਤ। ਕਹਿਣ ਲੱਗੇ ਜਿਸ ਦਿਨ ਅੰਦਰੋਂ ਤੇ ਬਾਹਰੋਂ ਤੂੰ ਅੰਮ੍ਰਿਤ ਹੋ ਜਾਏ, ਗੁਰੂ ਰਹਿਮਤ ਕਰਕੇ ਤੈਨੂੰ ਅੰਦਰੋਂ ਬਾਹਰੋਂ ਅੰਮ੍ਰਿਤ ਨਾਲ ਸਿੰਜ ਦੇਵੇ, ਜਿਸ ਨੂੰ ਵੀ ਸਿੰਜ ਦੇਵੇ ਉਹਦੀ ਪ੍ਰਾਪਤੀ ਦੇਖ। गुर तुठे हर पाया। गुरु तुठिया उन्हें अंदरों बाहरों अमृत नाल सिंज दिता। तेरे विचार ते विहार जड़े ने गुरु शब्द ते हरि नाम दे अमृत दे अनुकूल हो गए। उन्हें अंदर सच समा गया, विचार भी सच्चे हो गए, विहार भी सच्चे हो गए। जिवें गुरु ने आख्या सच करनी सचता की रहत हो गया, सच हिरदे सतमुख कैत हो गया। कह लगे उदो पता ही गुर तुठे हर पाया, चूके धक धक्के। जेड़ा थां थां ठेडे खांदा फिरदा सी, गुरु तेग बहादुर पातशाह जी ने आख्या ना, कह लगे बिरथा कहो कौन से मन की लोभ ग्रस्यो, दस हूं दिस धावत आशा लागी धान की। पटकना दिन रात पदार्थां दी दौड़ पिछे थां थां पटक रहे है। गुरु तेग बहादुर पातशाह जी ने नाल इस गल का जवाब भी दे दिता। एक पासे आखे ना लोभ ग्रस्यो दस हूं दिस धावत आशा लागी धन की, उथे भी गल धन दी सी, ते इधर जदों धन बदलिया उदों ये भी गल आख दिती माई मोए धन पायो हर नाम। ये भी गुरु तेग बहादुर पातशाह जी ने आख्या, माई मैं धन पायो हर नाम। लेकिन इस धन नाल की होया, मन मेरे धावन ते छूटियो, उथे सी लोभ ग्रस्यो दस हूं दिस धावत, इथे उसके उल्ट हो गया, इथे टिकाओ मिल गया। मन मेरो धावन तो छूटे हो, कर बैठो विश्राम, चूके धक धक्के धक्के। उसे आप कहने जेड़ा फजूल तुरिया फिरे कोई प्राप्ति ना हो, आप कहने धक्के खांदा फिर। जन्म जीवन जेड़ा दर बदार पटक रहा सी, कुछ भी प्राप्ति नहीं सी, फजूल पे थका थकावट सी जीवन दी, गुरु कहते ने उन्दे धक धक्के खत्म हो गए, चुक गए, खत्म हो गए। गुर तुठे हर पाया, गुर तुठे हर पाया, चूके धक धक्के। जिस दिन पटकना खत्म हो जाए, हरी अमृत नाल अंदर ते बाहर सिंजिया जाए, उस दिन हरी विच ते हरी जान विच कोई अंतर नहीं रहता, एक हो जाते। हर जन हर हर होया, हर हर जन दोए एक है, हर हर जन दोए एक है, बिप विचार किछ न है, जलते उपज तरंग जो जल ही बिखे समाए। हर जन हर हर होया, नानक हर इक्के। हरी जन हरी विच समा गया, वखरा नहीं होंदे वर्गा बने, आ फर्क जी। इसलिए अखीर ते गल कह दी, नानक हर इक्के, हर कोई रहा। ए नहीं कि हरी जन दे हरी जन जेड़ा बराबर दा एक होर हर बन के बह गया। हाँ सूक्ष्म जी गल हर थां ते सतगुरु ने बड़ी स्पष्ट कीती, हरी जन जेड़ा है ओ हरी विच समा गया, एक वखरा हर बन के नहीं बैठा। ए नहीं कि अपनी गद्दी कोल ला पवे, श्री गुरु ग्रंथ साहिब ते आख्या भी गुरु है मैं भी, एक मत्था उन्हूं टेक लै के मैनूं टेक लै। एक वखरा हरी बन के बह जाए, एक वखरा गुरु बन के बह जाए, ते आखे मैं भी गुरु हां, ते लोग भी आखन लै श्री गुरु ग्रंथ साहिब की बाणी की कोई समझ थोड़ा आउंदी, जिन्नी देर सानूं गुरु ना मिले वो सानूं समझाए ना। हुण नाल तां श्री गुरु ग्रंथ साहिब की बाणी नाल जुड़े बैठे ने, नाल उहदे समझाण वाले नाल जुड़े बैठे ने, एक बराबर खड़ा हो। पर गुरु कहिंदे नहीं, हरी जन हरी विच समाया पर हरी इक्को ही रहा है, दूजा हरी बराबर से नहीं बैठा, उन्हूं यह अधिकार नहीं कि वखरा हरी बन के बह जाए। इसलिए हर इक्के फिर कह दिता, हर जन हर हर होया, ਨਾਨਕ ਹਰ ਇੱਕ ਉਸ ਇੱਕੇ ਵਿੱਚ ਆਪਾਂ ਅਭੇਦ ਕਰ ਦਿੱਤਾ, ਮਿਟਾ ਦਿੱਤਾ, ਖਤਮ ਕਰ ਦਿੱਤਾ। ਕਹਿੰਦੇ ਨੇ ਜਦੋਂ ਹਰੀ ਜਨ ਹਰੀ ਵਿੱਚ ਆਪਣੀ ਮਤ ਸਮਾ ਦੇਵੇ, ਆਪ ਗਵਾਈਏ ਤਾਂ ਸਹੁੰ ਪਾਈਏ, ਔਰ ਕੈਸੀ ਚਤਰਾਈ ਦੀ ਮੰਜ਼ਿਲ ਪੂਰੀ ਕਰ ਲੈ, ਸ਼ਰਤ ਪੂਰੀ ਕਰ ਦੇ, ਉਦੋਂ ਫਿਰ ਉਹਨੂੰ ਉਸ ਹਰੀ ਦੀ ਲੀਲਾ ਦਿਸਦੀ, ਫਿਰ ਰਾਮ ਲੀਲਾ ਦੇਖਣ ਦੀ ਲੋੜ ਨਹੀਂ ਪੈਂਦੀ। ਉਦੋਂ ਉਹਨੂੰ ਹਰੀ ਦੀ ਲੀਲਾ ਦਿਸਦੀ, ਉਹ ਵੇਖਦਾ ਕਿ ਮੇਰਾ ਰੱਬ, ਮੇਰਾ ਪ੍ਰਭੂ, ਮੇਰਾ ਹਰੀ ਸੰਸਾਰ ਅੰਦਰ ਹਰ ਜੀਵ ਨੂੰ ਕਿਸ ਤਰ੍ਹਾਂ ਸਾਜ ਰਿਹਾ ਹੈ, ਤੇ ਸਾਜ ਕੇ ਫਿਰ ਉਹਨੂੰ ਸੰਭਾਲ ਰਿਹਾ, ਉਹਨੂੰ ਪਾਲ ਰਿਹਾ, ਉਹਦੀ ਸੰਭਾਲ ਨਾ ਕਰ। ਇੰਨੀ ਵੱਡੀ ਲਿਸਟ ਉਹਦੇ ਕੋਲ ਹੈ, ਦੋ ਚਾਰ ਦਸ ਵੀਹ ਪੰਜਾਹ ਆਦਮੀ ਦੇ ਪਰਿਵਾਰ ਨੂੰ ਸੰਭਾਲਣਾ ਔਖਾ ਹੁੰਦਾ ਹੈ ਵਿਆਹ ਸ਼ਾਦੀ ਵਿੱਚ। ਪਤਾ ਨਹੀਂ ਕਿੰਨੇ ਕਿੰਨੀ ਅਣਗਿਣਤ ਦੁਨੀਆਂ ਅਤੇ ਅਣਗਿਣਤ ਜੀਵ ਜੰਤ ਨੇ ਜਿਹਨਾਂ ਨੂੰ ਪੈਦਾ ਕੀਤੇ ਸੂ, ਫਿਰ ਟਾਈਮ 'ਤੇ ਸਭ ਨੂੰ ਰੋਜ਼ੀ ਦੇ ਸਾਧਨ ਬਣਾ ਦਿੱਤੇ ਸੂ। ਗੁਰੂ ਨਾਨਕ ਨੇ ਆਖਿਆ ਹੱਕਾ, ਹੇ ਮੇਰੇ ਰੱਬ, ਹੱਕਾ, ਹੱਕ ਤੋਂ ਭਾਵ ਰੱਬ, ਪ੍ਰਭੂ, ਅੱਲਾ, ਹੱਕਾ ਕਬੀਰ ਕਰੀਮ, ਤੂੰ ਤੂੰ ਵੱਡਾ ਵੀ ਹੈ ਤੇ ਰਹਿਮਤ ਕਰਨ ਵਾਲਾ ਵੀ ਹੈ। ਕਬੀਰ ਵੱਡਾ, ਕਰੀਮ ਕਰਮ ਕਰਨ ਵਾਲਾ, ਰਹਿਮਤ ਕਰਨ ਵਾਲਾ, ਤੂੰ ਐਸਾ ਬੇਐਬ ਹੈ, ਤੇਰੇ ਵਿੱਚ ਐਬ ਕੋਈ ਆ ਹੀ ਨਹੀਂ ਸਕਦਾ, ਕੋਈ ਮੈਲ ਹੈ ਹੀ ਨਹੀਂ, ਤੇ ਫਿਰ ਤੂੰ ਪਰਵਿਦਗਾਰ ਵੀ ਹੈ, ਸੰਸਾਰ ਨੂੰ ਰੋਜ਼ੀ ਦੇ ਰਹੇ ਹੈ। ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਲੋਕ ਸ਼ੁਰੂ ਕਰ ਦਿੱਤਾ, ਕਹਿਣ ਲੱਗੇ ਜਦੋਂ ਹਰ ਜਨ ਹਰ ਹਰ ਹੋਇਆ ਨਾ, ਉਹਨੂੰ ਕੀ ਦਿਸਿਆ ਤੂੰ ਫਿਰੇ, ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ, ਇੰਨੇ ਪੁਰਖ ਇੰਨੇ ਬਿਰਖ ਇਹਨਾਂ ਤੀਰਥਾਂ ਤੇ ਵਸਣ ਵਾਲੇ ਲੋਕ, ਤੀਰਥ ਉਹਨਾਂ ਦੇ ਕਿਨਾਰੇ, ਬੱਦਲ, ਖੇਤ, ਫਸਲਾਂ ਹੈ। ਹੁਣ ਹਰ ਇੱਕ ਚੀਜ਼ ਦੀ ਲੋੜ ਤੇ ਆਪਣੀ ਆਪਣੀ ਹੈ ਨਾ, ਹਰ ਇੱਕ ਦੀ ਲੋੜ ਆਪਣੀ ਹੈ। ਪੁਰਖਾਂ ਦੀ ਲੋੜ ਹੋਰ ਹੈ ਜਿਹੜੀ ਖੇਤਾਂ ਦੀ ਲੋੜ ਨਹੀਂ। ਜਿੰਨੀ ਚੀਜ਼ ਆਕਾਰ ਵਾਲੀ ਹੈ ਨਾ, ਉਹਦੀ ਜਦੋਂ ਫਾਰਮ ਬਦਲਦੀ ਨਾ, ਖਿਆਲ ਕਰਿਓ ਨਾਲ ਦੀ ਨਾਲ ਉਹਦੀ ਲੋੜ ਬਦਲ ਜਾਂਦੀ ਹੈ। ਬਲਕਿ ਮੈਂ ਤਾਂ ਇੱਕ ਵਾਰ ਕੀਤੀ ਸੀ, ਇੱਕੋ ਜਨਮ ਵਿੱਚ ਹੀ ਇੱਕੋ ਮਨੁੱਖ ਦੇ ਜੀਵਨ ਦੇ ਸਮੇਂ ਨਾਲ ਲੋੜ ਬਦਲਦੀ ਹੈ। ਬਚਪਨ ਦੀ ਲੋੜ ਹੋਰ ਹੈ, ਜਵਾਨੀ ਦੀ ਲੋੜ ਹੋਰ ਹੈ, ਬੁਢੇਪੇ ਦੀ ਲੋੜ ਹੋਰ ਹੈ। ਬਚਪਨ ਦੀਆਂ ਲੋੜਾਂ ਜਿਹੜੀਆਂ ਨੇ ਉਹ ਜਵਾਨੀ ਨਾਲ ਸੰਬੰਧ ਨਹੀਂ ਰੱਖਦੀਆਂ। ਜਵਾਨ ਆਦਮੀ ਵਾਲੇ ਪਰੌਂਠੇ ਤੁਸੀਂ ਬੱਚੇ ਨੂੰ ਨਹੀਂ ਖਵਾ ਸਕਦੇ, ਉਹਨੂੰ ਦੁੱਧ ਦੀ ਲੋੜ ਹੈ, ਤੇ ਬੁਢੇਪੇ ਨੂੰ ਫਿਰ ਸੰਭਾਲ ਦੀ ਲੋੜ ਹੈ, ਸਹਾਰੇ ਦੀ ਲੋੜ ਹੈ। ਲੋੜਾਂ ਬਦਲ ਗਈਆਂ, ਇੱਕੋ ਜੀਵਨ ਵਿੱਚ ਬਦਲ ਗਈਆਂ। ਪਰ ਹੇ ਮੇਰੇ ਰੱਬ, ਤੂੰ ਕਿੱਡਾ ਸਿਆਣਾ, ਮੈਂ ਜਦੋਂ ਤੇਰੀ ਲੀਲਾ ਵੱਲ ਦੇਖਣਾ, ਤੂੰ ਇੱਕੋ ਮਨੁੱਖ ਦੇ ਜੀਵਨ ਦੇ ਤਿੰਨ ਸਮਿਆਂ ਵਿੱਚ, ਬਾਲ, ਜਵਾਨੀ ਔਰ ਬਿਰਧ ਹੁਣ, ਤਿੰਨ ਅਵਸਥਾ ਜਾਣ, ਤਿੰਨੋ ਸਮਿਆਂ ਵਿੱਚ ਤਿੰਨੋ ਵੱਖ ਵੱਖ ਲੋੜਾਂ ਨੂੰ ਪੂਰਾ ਕਰ ਰਿਹਾ। ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਤ, ਬਿਰਧ ਭਇਆ ਉਪਰ ਸਾਕ ਸੈ, ਮੁਖ ਅਪਿਆ ਬੈਠ ਕੋ ਦੇਣ। ਤੇਰੀ ਅਜੀਬ ਲੀਲਾ, ਮੈਨੂੰ ਕੋਈ ਹੋਰ ਲੀਲਾ ਖੇਡਣ ਵਾਲਾ ਆ ਗੁਣ ਕਿਸੇ ਆਪਣੇ ਪਾਤਰ ਵਿੱਚ ਦਿਖਾ ਦੇਵੇ। ਗੁਰੂ ਕਹਿੰਦੇ ਨੇ ਜਿਹੜਾ ਹਰੀ ਜਾਣ ਹਰੀ ਨਾਲ ਇੱਕ ਹੁੰਦਾ, ਨਾ ਹਰੀ ਵਿੱਚ ਸਮਾਉਂਦਾ, ਉਹਨੂੰ ਹਰੀ ਦੀ ਲੀਲਾ ਦਿਸਦੀ ਹੈ। ਉਹ ਕਹਿੰਦਾ ਕੋਈ ਜੀਵ ਦੇ ਤਿੰਨ ਪੜਾਅ ਨੇ, ਤੇ ਉਹਦੇ ਤਿੰਨੇ ਪੜਾਵਾਂ ਵਿੱਚ ਉਹਦੀਆਂ ਲੋੜਾਂ ਬਦਲ ਰਹੀਆਂ ਨੇ, ਉਹਦੀ ਹਰ ਸਮੇਂ ਦੀ ਲੋੜ ਪੂਰੀ ਕਰ ਰਿਹਾ। ਇਹ ਤਾਂ ਇੱਕ ਜੀਵ ਦੀ ਗੱਲ ਹੈ ਨਾ, ਤੇ ਜੀਵ ਪਤਾ ਨਹੀਂ ਕਿੰਨੇ ਨੇ, ਨਿਰੇ ਜੀਵ ਨਹੀਂ, ਪਦਾਰਥ ਵਸਤੂਆਂ ਕਿੰਨੀਆਂ ਨੇ, ਜਿਹੜੀਆਂ ਜੜ ਵਸਤੂਆਂ ਨੇ ਉਹਨਾਂ ਦੀ ਵੀ ਲੋੜ ਆਪਣੀ ਹੈ। ਹੁਣ ਬਿਰਖਾਂ ਦੀ ਆਪਣੀ ਲੋੜ ਹੈ, ਉਹਨਾਂ ਨੂੰ ਆਕਸੀਜਨ ਚਾਹੀਦਾ, ਪਾਣੀ ਚਾਹੀਦਾ, ਉਹਨਾਂ ਨੂੰ ਸਾਡੇ ਵਾਂਗੂ ਰੋਟੀ ਕੱਪੜੇ ਨਹੀਂ ਚਾਹੀਦੇ, ਹਰਕ ਦੀ ਲੋੜ ਆਪਣੀ, ਉਹਨਾਂ ਨੂੰ ਆਕਸੀਜਨ ਚਾਹੀਦਾ, ਪਾਣੀ ਚਾਹੀਦਾ, ਦੇ ਰਿਹਾ ਦੇ ਰਿਹਾ। ਜਦੋਂ ਦਰਖਤ ਵੱਡੇ ਹੋ ਜਾਂਦੇ ਨੇ, ਜਦੋਂ ਛੋਟੇ ਹੁੰਦੇ ਨੇ, ਹਰ ਇੱਕ ਦੀ ਆਪਣੀ ਲੋੜ ਹੈ। ਮੈਂ ਇੱਕ ਵਾਰ ਕੀਤੀ ਸੀ ਕਿ ਮਾਲੀ ਨੂੰ ਜਦੋਂ ਬੂਟੇ ਛੋਟੇ ਹੁੰਦੇ ਨੇ ਉਦੋਂ ਬਰਫੀਲੀਆਂ ਹਵਾਵਾਂ ਤੋਂ ਬਚਾਉਣ ਵਾਸਤੇ ਸਰਦੀਆਂ ਦੇ ਦਿਹਾੜਿਆਂ ਵਿੱਚ ਵਾੜਾਂ ਕਰਨੀਆਂ ਪੈਂਦੀਆਂ ਨੇ, ਪੜਦੇ ਬਣਾਉਣੇ ਪੈਂਦੇ। ਜਦੋਂ ਉਹ ਹੀ ਦਰਖਤ ਜਵਾਨ ਹੋ ਜਾਂਦੇ ਨੇ, ਹੁਣ ਉਹਨਾਂ ਨੂੰ ਉਹ ਡਰ ਨਹੀਂ ਰਹਿੰਦਾ, ਉਹ ਚੁੱਕ ਦਿੰਦਾ, ਲੋੜਾਂ ਬਦਲ ਗਈਆਂ। ਗੁਰੂ ਕਹਿੰਦੇ ਨੇ ਪਰ ਮੇਰੇ ਹੇ ਰੱਬ, ਇਹ ਸਾਰਾ ਸਿਸਟਮ ਜੇ ਤੂੰ ਪੈਦਾ ਕੀਤਾ ਇਸ ਸੰਸਾਰ ਨੂੰ, ਤੇ ਇਹ ਸਾਰਾ ਸਿਸਟਮ ਵੀ ਤੂੰ ਅਜੀਬ ਬਣਾ ਦਿੱਤਾ।
ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ,
ਅਸੀਂ ਇਹਨਾਂ ਚੀਜ਼ਾਂ ਵੱਲ ਤਵੱਜੋ ਨਹੀਂ ਦੇ ਰਹੇ। ਸਾਡੀ ਜ਼ਿੰਦਗੀ ਕੇਵਲ ਆਪਣੇ ਘੇਰੇ ਵਿੱਚ ਜੀਵ ਰਹੀ, ਅਸੀਂ ਆਪਣੇ ਬੱਚੇ ਦੇ ਦੁੱਖ ਸੁੱਖ ਨੂੰ ਜਾਣਨੇ ਆ, ਅਸੀਂ ਆਲਣਿਆਂ ਵਿੱਚ ਬੈਠੇ ਹੋਏ ਪੰਛੀਆਂ ਦੇ ਦੁੱਖ ਸੁੱਖ ਨੂੰ ਕਦੀ ਵਿਚਾਰਿਆ ਹੀ ਨਹੀਂ, ਦਰਖਤਾਂ ਦੇ ਦੁੱਖ ਸੁੱਖ ਨੂੰ ਕਦੀ ਸਾਂਝ ਹੀ ਨਹੀਂ ਪਾਈ, ਸਾਂਝ ਨਹੀਂ ਪਾਈ। ਪਰ ਕਦੀ ਖਿਆਲ ਕਰਕੇ ਵੇਖਿਓ, ਐਵੇਂ ਨਹੀਂ ਕਰਦੇ ਕੁਦਰਤੀ ਮੁਸ਼, ਜਦੋਂ ਤੁਸੀਂ ਕੁਦਰਤ ਦੇ ਨੇੜੇ ਹੋਵੇਗਾ ਉਹਦੇ ਵਿੱਚੋਂ ਕਾਦਰ ਦਿਸੇਗਾ। ਗੱਲਾਂ ਕਰਕੇ ਵੇਖੋ ਕਿਸੇ ਦਰਖਤ ਨਾਲ, ਉਹਨਾਂ ਦੀਆਂ ਛੋਟੀਆਂ ਛੋਟੀਆਂ ਭਾਵਨਾਵਾਂ ਨੂੰ ਪੜ੍ਹੋ, ਇਹ ਮਨੁੱਖ ਦੀ ਰੁਚੀ ਹੈ ਜਿੱਥੇ ਪਹੁੰਚ ਜਾਏ। ਗੁਰੂ ਨੇ ਆਖਿਆ ਜਦੋਂ ਮੈਂ ਕੁਦਰਤ ਦੇ ਨਜ਼ਾਰੇ ਵੇਖਣਾ ਮੈਨੂੰ ਮੇਰਾ ਮਾਲਕ ਕਾਦਰ ਦਿਸਦਾ ਹੈ।
ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਦੀਪਾਂ ਲੋਹਾਂ ਮੰਡਲਾਂ ਖੰਡਾਂ ਵਰ ਭੰਡਾਂ ਅੰਡਜ ਜੇ ਰਜ ਉਤਭੁਜਾਂ ਖਾਣੀ ਸੇਤਜਾਂ,
ਵੱਖ ਵੱਖ ਵਸਤੂਆਂ ਦੀਪਾਂ ਲੋਹਾਂ ਮੰਡਲਾਂ ਜਿਹੜੇ ਜਿਹੜੇ ਬਣਾ ਦਿੱਤੇ ਉੱਥੇ ਜਿਉਂ ਜਿਉਂ ਲੋੜ ਹੈ ਸੰਭਾਲ ਕਰੀ ਜਾਂਦਾ। ਕਹਿਣ ਲੱਗੇ ਇੱਥੇ ਬਸ ਨਹੀਂ, ਚਾਰ ਤਰ੍ਹਾਂ ਦੇ ਜੀਵ ਪੈਦਾ ਕੀਤੇ ਨਾ, ਅੰਡਜ ਜੇ ਉਸ ਦਿਨ ਟੁਕਾਈ ਸੀ, ਅੰਡਜ ਜੇਰਜ ਉਤਭੁਜ ਸੇਤਜ, ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂ, ਇਹ ਜਿਹੜੇ ਚਾਰੇ ਖਾਣੀਆਂ ਦੇ ਜੰਤ ਨੇ ਇਹਨਾਂ ਦੀਆਂ ਵੀ ਆਪਣੀਆਂ ਲੋੜਾਂ ਨੇ। ਹੁਣ ਜਿਹੜੇ ਪੰਛੀ ਨੇ ਉਹਨਾਂ ਨੂੰ ਤਾਂ ਸਾਡੇ ਵਰਗੇ ਮਹੱਲ ਨਹੀਂ ਚਾਹੀਦੇ, ਕਮ ਸੇ ਕਮ ਉਹਦਾ ਆਲਣਾ ਤਾਂ ਨਾ ਢਾਹ, ਉਹਦੀ ਲੋੜ ਹੈ। ਆਪਣੇ ਵਾਸਤੇ ਮਹੱਲ ਬਣਾ ਕੇ ਵਸਣ ਵਾਲੇ ਆ, ਤੂੰ ਉਹਦਾ ਆਲਣਾ ਵੀ ਬਰਦਾਸ਼ਤ ਨਹੀਂ ਕਰਦਾ, ਉਹਦੀ ਆਪਣੀ ਲੋੜ ਹੈ। ਮੈਂ ਇੱਕ ਵਾਰ ਕੀਤੀ ਸੀਗਾ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਗੱਲ ਕਿਉਂ ਆਖੀ, ਕਹਿਣ ਲੱਗੇ ਜਦੋਂ ਮੈਂ ਦਰਖਤ ਵੱਲ ਵੇਖਣਾ ਤੇ ਦਰਖਤ ਦੀ ਇੱਕ ਗੱਲ ਸੁਣਨਾ ਤੇ ਮਨ ਬੜਾ ਹੈਰਾਨ ਹੁੰਦਾ। ਦਰਖਤ ਆਖਦਾ, ਉਹ ਭਲਿਓ ਤੁਸੀਂ ਇੰਨੀ ਦੁਨੀਆਂ ਇੰਨੀ ਧਰਤੀ ਤੁਹਾਡੇ ਲਈ ਛੱਡ ਦਿੱਤੀ, ਮੈਂ ਤੇ ਕੇਵਲ 2-4 ਫੁੱਟ ਧਰਤੀ ਮੱਲੀ ਆਪਣਾ ਆਸਣ ਲਗਾਉਣ ਲਈ, ਆਪਣੀ ਜੜ ਲਗਾਉਣ ਲਈ, ਤੇ ਨਿਰੀ 4 ਫੁੱਟ ਧਰਤੀ ਨਹੀਂ ਮੱਲੀ, ਉਹਦੇ ਬਦਲੇ ਵਿੱਚ ਸੁੱਖ ਤੁਹਾਨੂੰ 50 ਫੁੱਟ ਵਿੱਚ ਦਿੱਤਾ। 4 ਫੁੱਟ ਵਿੱਚ ਉੱਗਿਆ ਧਰਤੀ ਨਾ ਮੱਲੀ ਜਾਏ, ਇਸ ਲਈ ਸਿੱਧਾ ਉੱਪਰ ਚਲਾ ਗਿਆ, ਉੱਪਰ ਜਾ ਕੇ ਛਾਵਾਂ ਛਾਇਆ 50 ਫੁੱਟ ਬਣਾ ਦਿੱਤੀ ਹੈ, ਤਾਂ ਕਿ ਜੇ ਮੈਂ ਤੁਹਾਡੀ 4 ਫੁੱਟ ਥਾਂ ਮੱਲੀ ਹੈ ਤੁਹਾਨੂੰ 50 ਫੁੱਟ ਵਿੱਚ ਛਾਂ ਤਾਂ ਦਿਆਂ, ਤੁਹਾਡਾ ਕੀ ਗੋਇਆ, ਤੁਸੀਂ ਫਿਰ ਵੀ ਕੁਹਾੜੇ ਲੈ ਕੇ ਮੇਰੇ ਉਦਾਲੇ ਹੋਏ ਫਿਰਦੇ। ਭਾਈ ਸਾਹਿਬ ਪ੍ਰਵੀਰ ਸਿੰਘ ਜੀ ਨੇ ਆਖਿਆ, ਗੁਰੂ ਨੇ ਵੀ ਉਹ ਗੱਲ ਆਖੀ, ਕਹਿਣ ਲੱਗੇ ਹਰ ਇੱਕ ਚੀਜ਼ ਦੀ ਆਪਣੀ ਲੋੜ ਹੈ, ਕਿਸੇ ਦੀ ਥੋੜੀ ਹੈ ਕਿਸੇ ਦੀ ਜ਼ਿਆਦਾ ਹੈ, ਉਹਦੀ ਲੋੜ ਅਸੀਂ ਨਹੀਂ ਪਛਾਣਦੇ, ਅਸੀਂ ਉਹਦਾ ਲਿਹਾਜ਼ ਨਹੀਂ ਕਰਦੇ, ਪਰ ਪ੍ਰਭੂ ਮਹਾਨ ਹੈ ਜਿਹੜਾ ਉਹਦੀ ਹਰ ਇੱਕ ਲੋੜ ਨੂੰ ਪਛਾਣ ਕੇ ਉਹਦੀ ਲੋੜ ਉਹਨੂੰ ਫੀਡ ਕਰ ਰਿਹਾ।
ਅੰਡਜ ਜੇ ਰਜ ਉਤਭੁਜਾ ਖਾਣੀ ਸੇ ਤਜਾ,
ਚਾਰੋਂ ਖਾਣੀਆਂ ਦੇ ਜੰਤਾਂ ਨੂੰ ਬਣਾਇਆ ਸੀ।
ਸੋ ਮਿਤ ਜਾਣੇ ਨਾਨਕਾ,
ਉਹਨਾਂ ਦੀ ਗਿਣਤੀ ਵੀ ਹੋ ਜਾਂਦਾ, ਉਹਨਾਂ ਦੀ ਲੋੜ ਤੇ ਉਹਨਾਂ ਦੀ ਕੀਮਤ, ਉਹਨਾਂ ਦੀ ਵੈਲਿਊ, ਉਹਨਾਂ ਦੇ ਮਨੋ ਦੇ ਭਾਵਨਾ ਉਹ ਵੀ ਉਹ ਜਾਣ ਲੈ ਭਾਵੇਂ ਉਹ ਕਿਸੇ ਤਲਾਬ ਵਿੱਚ ਸਰਾਂ ਤੋਂ ਭਾਵ ਤਲਾਬਾਂ ਵਿੱਚ ਪੈਦਾ ਹੋਣ ਵਾਲੇ ਮਛਲੀਆਂ ਡੱਡੂਆਂ ਆ ਤੇ ਮੇਰਾ ਪਹਾੜ ਮੇਰ ਪਹਾੜ ਨੂੰ ਕਹਿੰਦੇ ਨੇ
ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ
ਉਹ ਸਾਰਿਆਂ ਨੂੰ ਜਾਣਦਾ ਤੇ ਸਾਰਿਆਂ ਦੀ ਲੋੜਾਂ ਨੂੰ ਪਛਾਣਦਾ ਇਸ ਲਈ ਦੁਨੀਆਂ ਦੇ ਲੋਕੋ ਅਸੀਂ ਕਿਉਂ ਫਿਕਰ ਕਰੀਏ ਉਹ ਮਾਲਕ ਏਡਾ ਮਹਾਨ ਹੈ ਜਿਹੜਾ ਸਾਰਿਆਂ ਨੂੰ ਸਾਜ ਕੇ ਸਾਰਿਆਂ ਨੂੰ ਸੰਭਾਲ ਰਿਹਾ ਹੈ
ਨਾਨਕ ਜੰਤ ਉਪਾਏ ਕੇ ਸੰਭਾਲੇ ਸਭਨਾ ਨਾਨਕ ਜੰਤੂ ਪਾਏ ਕੇ ਸੰਭਾਲੇ ਸਭਨਾ ਜਿਨ ਕਰਤੇ ਕਰਨਾ ਕੀਆ
ਜਿਨ੍ਹੇ ਇਹ ਸਾਰਾ ਸੰਸਾਰ ਸਾਰੀ ਕੁਦਰਤ ਸਾਜੀ ਉਸੇ ਨੂੰ ਇਸ ਸਾਰੇ ਸੰਸਾਰ ਦਾ ਫਿਕਰ ਹੈ ਇਸ ਲਈ ਤੂੰ ਕਿਉਂ ਫਿਕਰ ਕਰਨਾ ਹੈ
ਸੰਭਾਲੇ ਸਭਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਬੇਕਰਨੀ ਤਾਂ ਸੋ ਕਰਤਾ ਚਿੰਤਾ ਕਰੇ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ
ਹੁਣ ਤਾਂ ਮੈਂ ਜਿਉਂ ਜਿਉਂ ਉਹਦੀ ਕੁਦਰਤ ਵੇਖਣਾ ਸਾਰੇ ਭੈ ਸਾਰੇ ਫਿਕਰ ਸਾਰੀਆਂ ਚਿੰਤਾਵਾਂ ਖਤਮ ਹੁੰਦੀਆਂ ਜਾਂਦੀਆਂ ਨੇ ਬਲਕਿ ਉਹਦੀ ਵਡਿਆਈ ਤੇ ਉਹਦੀ ਲੀਲਾ ਦੇਖ ਕੇ ਸਿਰ ਝੁਕ ਜਾਂਦਾ ਕਿਸ ਜੋਹਾਰੀ ਉਹਦੇ ਅੱਗੇ ਨਮਸਕਾਰ ਕਿਉਂ ਸਵਸਥ ਤਿਸ ਸਵਸਥ ਦਾ ਮਤਲਬ ਹੁੰਦਾ ਜਿੰਦੀ ਬਾਂ ਦੀਵਾਨ ਜਿਹੜੀ ਹੈ ਜਿੰਦੇ ਵਡਿਆਈ ਜਿਹੜੀ ਹੈ ਜਿੰਦੀ ਸ਼ਕਤੀ ਹੈ ਸਵਸਥ ਹੋਵੇ ਅਸਤ ਦਾ ਮਤਲਬ ਹੁੰਦਾ ਖਤਮ ਹੋਣਾ ਐਂਡ ਹੋਣਾ ਛੁੱਪ ਜਾਣਾ ਉਦੈ ਅਸਤ ਦੋ ਲਫ਼ਜ਼ ਨੇ ਜਦੋਂ ਸੂਰਜ ਚੜ੍ਹਦਾ ਆਪਾਂ ਆਖਦੇ ਹਾਂ ਸੂਰਜ ਉਦੈ ਹੋ ਗਿਆ ਜਦੋਂ ਸੂਰਜ ਦਾ ਦਿਨ ਦਾ ਸਫ਼ਰ ਖਤਮ ਹੁੰਦਾ ਛੁੱਪਦਾ ਉਹਨੂੰ ਕਹਿੰਦੇ ਹਾਂ ਹੁਣ ਸੂਰਜ ਅਸਤ ਹੋ ਗਿਆ ਇੱਥੇ ਲਫ਼ਜ਼ ਅਸਤ ਨਹੀਂ ਸਵਸਥ ਜਿੰਦੀ ਦੀਵਾਨ ਹੈ ਨਾ ਜਿਹੜੀ ਜਿੰਦੀ ਸ਼ਕਤੀ ਹੈ ਜਿੰਦਾ ਦਰਬਾਰ ਹੈ ਉਹ ਸਵਸਥ ਹੈ ਖਤਮ ਨਹੀਂ ਹੋਣ ਵਾਲਾ ਉਹਦੇ ਖਜ਼ਾਨੇ ਖਤਮ ਨਹੀਂ ਹੋਣ ਵਾਲੇ ਸਾਰੀ ਦੁਨੀਆ ਪੈਦਾ ਕੀਤੀ ਮੁੱਦਤਾਂ ਗੁਜ਼ਰ ਗਈਆਂ ਨੇ ਯੁੱਗ ਬੀਤ ਗਏ ਨੇ ਦੇਈ ਜਾਂਦਾ ਦੇਈ ਜਾਂਦਾ ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਈ ਦੋ ਲੋਕ ਖਾਂਦੇ ਖਾਂਦੇ ਪੰਛੀ ਖਾਂਦੇ ਖਾਂਦੇ ਥੱਕ ਗਏ ਪਰ ਸੰਸਾਰ ਤੇ ਪਦਾਰਥ ਖਤਮ ਨਾ ਹੋਏ ਕਿਉਂਕਿ ਉਹਨੂੰ ਪਤਾ ਹੈ ਜਿਹਨੇ ਪੈਦਾ ਕੀਤਾ ਉਹਨੇ ਦੇਣਾ ਵੀ
ਤਿਸ ਦੁਆਰੀ ਸਵਸਤ ਤਿਸ ਤਿਸ ਦੀ ਬਾਣ ਅਭਗ ਨਾਨਕ ਸੱਚੇ ਨਾਮ ਬਿਨ
ਕਹਿਣ ਲੱਗੇ ਇਸ ਲਈ ਉਸ ਮਾਲਕ ਨੂੰ ਪ੍ਰਸੰਨ ਕਰਨ ਲਈ ਉਹਦੀ ਪ੍ਰਾਪਤੀ ਲਈ ਉਹਦਾ ਨਾਮ ਹੀ ਭਾਵ ਉਹਦੀਆਂ ਵਡਿਆਈਆਂ ਹੀ ਉਹਦੇ ਗੁਣਾਂ ਨੂੰ ਚੇਤੇ ਕਰਨਾ ਹੀ ਸਭ ਕੁਛ ਹੈ ਤੇ ਜੇ ਉਹਦੇ ਗੁਣਾਂ ਨੂੰ ਛੱਡ ਕੇ ਕੇਵਲ ਪੱਗ ਪਾ ਕੇ ਤੇ ਜਨੇਊ ਪਾ ਕੇ ਮੱਥੇ ਤੇ ਟਿੱਕਾ ਲਵਾ ਕੇ ਤੇ ਤੂੰ ਆਖੇ ਮੈਂ ਧਰਮੀ ਹੋ ਗਿਆ ਹੁਣ ਮੈਂ ਰੱਬ ਨਾਲ ਮੇਰਾ ਸੰਬੰਧ ਹੋ ਗਿਆ ਕਹਿਣ ਲੱਗੇ ਬਿਲਕੁਲ ਨਹੀਂ ਇਹਨਾਂ ਜਨੇਊ ਪਾਣ ਨਾਲ ਸੂਤ ਦੇ ਜਨੇਊ ਪਾਣ ਨਾਲ ਤੱਗ ਪਹਿਣ ਨਾਲ ਤੇ ਮੱਥੇ ਟਿੱਕੇ ਲਵਾਉਣ ਨਾਲ ਰੱਬ ਨਾਲ ਸੰਬੰਧ ਨਹੀਂ ਕਾਇਮ ਹੋਣੇ ਜੇ ਤੂੰ ਦੀ ਵਡਿਆਈ ਨਹੀਂ ਜਾਣਦਾ
ਨਾਨਕ ਸੱਚੇ ਨਾਮ ਬਿਨ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ
ਕਹਿਣ ਲੱਗੇ ਟਿੱਕਾ ਤੇ ਤੱਗ ਤਾਂ ਕਿਤੇ ਰਿਹਾ ਬਲਕਿ ਬਿਨਾਂ ਗੁਰੂ ਦੀ ਰਹਿਮਤ ਤੇ ਨਾਮ ਤੋਂ ਤਾਂ ਜਿੰਨੀਆਂ ਚੰਗਿਆਈਆਂ ਕਰਨ ਵਾਲੇ ਚੰਗੇ ਪੁਰਸ਼ ਵੀ ਸੰਸਾਰ ਤੇ ਬੈਠੇ ਨੇ ਨਾ ਤੇ ਜਿਨ੍ਹਾਂ ਨੂੰ ਕੇਵਲ ਆਪਣੀਆਂ ਚੰਗਿਆਈਆਂ ਦਾ ਮਾਣ ਹੈ ਕਿਉਂਕਿ ਇਹ ਵੀ ਹੋਮੇ ਹੈ ਸਵੇਰੇ ਵੀ ਆਇਆ ਸੀ ਗੁਰੂ ਕਹਿੰਦੇ ਨੇ ਜਦੋਂ ਉਹਨਾਂ ਵੱਲ ਵੀ ਦੇਖਣਾ
ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪਰਵਾਨ ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪਰਵਾ ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਰ
ਤੀਰਥਾਂ ਤੇ ਬੈਠ ਕੇ ਤਪ ਕਰਨ ਵਾਲੇ ਜੰਗਲਾਂ ਵਿੱਚ ਬੈਠ ਕੇ ਯੋਗਾ ਅਭਿਆਸ ਕਰਨ ਵਾਲੇ
ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਨ ਲੱਖ ਸੂਰਤਨ ਸੰਗਰਾਮ ਰਨ ਮੈਂ ਛੁਟੇ ਪਰਾਨ
ਉਹਨਾਂ ਨੂੰ ਇਹੋ ਹੀ ਹੋਵੇ ਕਿ ਅਸੀਂ ਮਹਾਬਲੀ ਸੂਰਮੇ ਅਸੀਂ ਸੰਗਰਾਮ ਕਰ ਸਕਦੇ ਹਾਂ ਯੁੱਧ ਕਰ ਸਕਦੇ ਹਾਂ ਤੇ ਇੱਥੋਂ ਤੱਕ ਮਜ਼ਬੂਤ ਇਰਾਦੇ ਨਾਲ ਕਰ ਸਕਦੇ ਹਾਂ ਕਿ ਸਾਡੇ ਪ੍ਰਾਣ ਜਿਹੜੇ ਨੇ ਉਹ ਰਣ ਭੂਮੀ ਵਿੱਚ ਹੀ ਖਤਮ ਹੋਣਗੇ ਪਿੱਠ ਦੇ ਕੇ ਨਹੀਂ ਆਵਾਂਗੇ ਗੁਰੂ ਨੇ ਪਤਾ ਜੀ ਉਹਨਾਂ ਦੀ ਕੀ ਆਖਿਆ ਕਹਿਣ ਲੱਗੇ ਮੈਂ ਦੇਖੇ ਨੇ ਜਿਹੜੇ ਕਰ ਪਰਬਤ ਪੰਥ ਹਿੱਲੇ ਨਾ ਹਿੱਲੇ ਇਸ ਕਿਸਮ ਦੇ ਮਜ਼ਬੂਤ ਇਰਾਦਿਆਂ ਵਾਲੇ ਰਣ ਭੂਮੀ ਦੇ ਯੋਧੇ ਜਿਹੜੇ ਕਹਿੰਦੇ ਨੇ ਵੀ ਪਰਬਤ ਨੂੰ ਪਹਾੜ ਨੂੰ ਤਾਂ ਖੰਭ ਲੱਗ ਕੇ ਪਹਾੜ ਆਪਣਾ ਟਿਕਾਣਾ ਛੱਡ ਸਕਦਾ ਪਿੱਛੇ ਹਟ ਸਕਦਾ ਜਦੋਂ ਖੰਭ ਲੱਗ ਜਾਣ ਪਰ ਅਸੀਂ ਨਹੀਂ ਹਿੱਲਾਂਗੇ ਅਸੀਂ ਪਰਬਤ ਨਾਲੋਂ ਮਜ਼ਬੂਤ ਹਾਂ ਕਰ ਪਰਬਤ ਪੰਖ ਹਿੱਲੇ ਨਾ ਹਿੱਲੇਂਗੇ ਤੋਰ ਅਰੀਰ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਅਸੀਂ ਮਸਤ ਹਾਥੀਆਂ ਦੇ ਮਾਨ ਸ਼ਕਤੀ ਤੋੜ ਦਿਆਂਗੇ ਮਾਤੇ ਮਤੰਗਨ ਮਾਨ ਮਲੇਂਗੇ ਪਰ ਗੁਰੂ ਕਹਿੰਦੇ ਨੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇ ਇਹੀ ਗੱਲ ਗੁਰੂ ਨੇ ਇੱਥੇ ਕੀ ਕਹਿਣ ਲੱਗੇ
ਲੱਖ ਸੂਰਤਨ ਸੰਗਰਾਮ ਰਣ ਮੈਂ ਛੁਟੇ ਪਰਾਂ ਲੱਖ ਸੂਰਤੀ ਲੱਖ ਗਿਆਨ ਦਾਨ ਪੜ੍ਹੀਏ ਪਾਠ ਪੁਰਾਣ ਜਿਨ ਕਰਤੇ ਕਰਨਾ ਕੀਆ
ਉਹ ਭਲਿਆ ਤੇਰਾ ਵੀ ਆਵਣ ਜਾਣ ਜੇ ਤੂੰ ਭਾਵੇਂ ਵੀਰ ਯੋਧਾ ਬਣ ਕੇ ਆਇਆ ਭਾਵੇਂ ਤੂੰ ਚੰਗਾ ਗਿਆਨੀ ਬਣ ਕੇ ਆਇਆ ਭਾਵੇਂ ਤੂੰ ਵੇਦ ਸ਼ਾਸਤਰ ਦਾ ਪਾਠੀ ਬਣ ਕੇ ਆਇਆ ਵਿਸ਼ਵਾਸ ਕਰ ਉਹ ਵੇਦ ਸ਼ਾਸਤਰ ਵੀ ਪੜ੍ਹਨ ਨਾਲ ਕੁਛ ਨਹੀਂ ਬਣਦਾ ਪੜ੍ਹਨ ਨਾਲ ਕੁਛ ਨਹੀਂ ਬਣਦਾ ਇਹ ਤੇਰਾ ਆਉਣ ਜਾਣ ਵੀ ਉਹਨੇ ਲਿਖ ਦਿੱਤਾ ਇਸ ਤਰ੍ਹਾਂ ਦੇ ਹਰ ਤਰ੍ਹਾਂ ਦੇ ਲੋਕ ਮੇਰੇ ਰੱਬ ਦੇ ਪੈਦਾ ਕੀਤੇ ਹੋਏ ਆ ਰਹੇ
ਜਿਨ ਕਰਤੇ ਕਰਨਾ ਕੀਆ ਲਿਖਿਆ ਆਵਣ ਜਾਣ ਨਾਨਕ ਮੱਤੀ ਮਿੱਥਿਆ
ਗੱਲ ਫਿਰ ਉੱਥੇ ਨਾਮ ਤੇ ਆ ਗਈ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਕ
ਕਹਿਣ ਲੱਗੇ ਸਾਰੇ ਗੁਣਾਂ ਵਾਲੇ ਪੈ ਫਿਰਨ ਸੰਸਾਰ ਅੰਦਰ ਪਰ ਇਹ ਸਾਰੀਆਂ ਮੱਤਾਂ ਜਿਹੜੀਆਂ ਨੇ ਮਿੱਥਿਆ ਨੇ
ਜਿਹੜਾ ਸੱਚਾ ਕਰਮ ਹੈ ਨਾ ਉਹ ਅਸਲ ਨਿਸ਼ਾਨ ਮੋਹਰ ਬਣਦਾ ਹੈ ਗੁਰੂ ਕਹਿਣ ਲੱਗੇ
ਨਾਨਕ ਮੱਤੀ ਮਿੱਥਿਆ ਕਰਮ ਸੱਚਾ ਨਿਸ਼ਾਨ
ਹੈ ਕੇਵਲ ਸੱਚਾ ਕਰਮ ਹੀ ਸਾਰੀ ਸ਼ਕਤੀ ਹੈ ਜੇ ਜੀਵਨ ਦੇ ਕਰਮ ਦੇਹੁਰੀ ਜਿਹੜੀ ਕਰਮ ਖੇਤਰ ਹੈ ਉਹਦੇ ਵਿੱਚ ਸੱਚ ਨਹੀਂ ਸਮਾਇਆ ਤੇ ਕੁਝ ਵੀ ਨਹੀਂ ਸਭ ਮਿੱਥਿਆ ਕਹਿਣ ਲੱਗੇ ਨਿਸ਼ਾਨ ਮੋਹਰਬੰਦ ਚੀਜ਼ ਨਿਸ਼ਾਨ ਵਾਲੀ ਚੀਜ਼ ਜਿਹੜੀ ਹੈ ਉਹ ਕੇਵਲ ਸੱਚਾ ਕਰਮ ਹੈ ਕਰਮ ਸੱਚਾ ਨਿਸ਼ਾਨ ਕਹਿਣ ਲੱਗੇ ਜੀ ਫਿਰ ਜੇ ਕਰਮ ਸੱਚੇ ਤੋਂ ਬਿਨਾਂ ਕੁਛ ਨਹੀਂ ਜਿੰਨੀ ਦੇਰ ਕਰਮ ਵਿੱਚ ਦਿਓਰੀ ਵਿੱਚ ਸੱਚ ਨਾ ਸਮਾਏ ਬਾਕੀ ਸਾਰੇ ਕੀਤੇ ਹੋਏ ਜਪ ਤਪ ਸੰਜਮ ਅਧੂਰੇ ਨੇ ਮਿੱਥਿਆ ਨੇ ਤਾਂ ਫਿਰ ਦੱਸੋ ਜੀ ਸੱਚ ਕਿਵੇਂ ਮਿਲੇ ਲੋ ਸਵਾਲ ਪੈਦਾ ਹੋ ਗਿਆ ਸੱਚ ਕਿਵੇਂ ਮਿਲੇ ਸੱਚ ਕਿੱਥੋਂ ਮਿਲੇ ਤਾਂ ਕਿ ਜੀਵਨ ਦੇ ਕਰਮ ਪਵਿੱਤਰ ਹੋ ਜਾਣ ਦਿਓਰੀ ਪਵਿੱਤਰ ਹੋ ਜਾਏ ਸੱਚ ਕਿੱਥੋਂ ਮਿਲੇ ਪੌੜੀ ਆ ਗਈ ਤੇ ਪੌੜੀ ਆਈ ਜਵਾਬ ਵਿੱਚ ਕਹਿਣ ਲੱਗੇ
ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ
ਦੇਖੋ ਛੰਤ ਵੱਖਰਾ ਚੌਥੇ ਪਾਤਸ਼ਾਹ ਸਲੋਕ ਵੱਖਰੇ ਸਮੇਂ ਦੇ ਨਾਲ ਜੋੜੇ ਗਏ ਪੌੜੀਆਂ ਬਾਹਰ ਨੇ ਤਿੰਨਾਂ ਦਾ ਮੇਲ ਕਿਵੇਂ ਕਹਿੰਦੇ ਨੇ
ਪੌੜੀ ਸੱਚਾ ਸਾਹਿਬ ਏਕ ਤੂੰ
ਹੁਣ ਜਿਹੜਾ ਸੱਚਾ ਹੈ ਉਹਦੇ ਕੋਲ ਹੀ ਸੱਚ ਹੋਵੇਗਾ ਝੂਠੇ ਕੋਲ ਸੱਚ ਕਿੱਥੋਂ ਆਏਗਾ ਕਿਉਂਕਿ ਮੇਰਾ ਮਾਲਕ ਸੱਚਾ ਸਾਹਿਬ ਹੈ ਇਸ ਲਈ ਉਹਦੇ ਖਜ਼ਾਨੇ ਵਿੱਚ ਕੇਵਲ 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 ਸੱਚ ਹੈ ਸੱਚ ਵਰਤਾ ਰਿਹਾ
ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸੱਚ ਜਿਸ ਤੂੰ ਦੇ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇ ਸਤਿਗੁਰ ਮਿਲਿਆ ਸੱਚ ਪਾਇਆ ਜਿਨਕੇ ਹਿਰਦੇ ਸੱਚ ਵਸਾਇਆ ਕਹਿਣ ਲੱਗੇ ਹੇ ਸੱਚਾ ਸਾਹਿਬ ਤੇਰੇ ਕੋਲ ਸੱਚ ਹੈ ਤੇਰੇ ਖਜ਼ਾਨੇ ਸੱਚੇ ਨੇ ਤੂੰ ਸੱਚ ਵਰਤਾਉਣਾ ਹੈ ਤੇ ਵਰਤਾਉਣਾ ਕਿੰਦੇ ਰਾਹੀਂ ਹੈ ਤੇਰਾ ਮੋਦੀ ਕੌਣ ਹੈ ਤੇਰਾ ਖਜ਼ਾਨਚੀ ਕੌਣ ਹੈ ਉਹ ਗੁਰੂ ਖਜ਼ਾਨਚੀ ਜਿਹਦੇ ਕੋਲ ਖਜ਼ਾਨੇ ਨੀਚਾ ਪੀਆ ਖਜ਼ਾਨਾ ਤੇਰਾ ਹੈ ਆਹ ਇੱਕ ਸੂਖੀ ਪੇਟ ਹੈ ਖਜ਼ਾਨਾ ਤੇਰਾ ਹੈ ਖਜ਼ਾਨੇ ਦਾ ਮਾਲਕ ਤੂੰ ਹੈ ਗੁਰੂ ਉਹਦਾ ਖਜ਼ਾਨਚੀ ਹੈ
ਸਤਿਗੁਰ ਮਿਲਿਆ ਸੱਚ ਪਾਇਆ ਜਿਨਕੇ ਹਿਰਦੇ ਸੱਚ ਵਸਾਇਆ
ਪਰ ਗੁਰੂ ਕਹਿੰਦੇ ਨੇ ਕਰੀਏ ਕੀ ਕੋਈ ਸੱਚ ਤੱਕ ਪਹੁੰਚੇ ਵੀ
ਮੂਰਖ ਸੱਚ ਨਾ ਜਾਣਨੀ ਮੂਰਖ ਸੱਚ ਨਾ ਜਾਣਨੀ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾ
ਗੁਰੂ ਕਹਿੰਦੇ ਸੱਚੇ ਤੋਂ ਬਿਨਾਂ ਕੁਝ ਹੋਵੇ ਨਾ ਸੱਚ ਤੋਂ ਕਰਮ ਸੱਚ ਨਿਸ਼ਾਨ ਤੋਂ ਬਿਨਾਂ ਸਭ ਕੁਝ ਮਿਥਿਆ ਹੋ ਜਾਏ ਤੇ ਸੱਚੇ ਸਾਹਿਬ ਕੋਲ ਸੱਚ ਹੋਵੇ ਉਹ ਸੱਚ ਵਰਤਾ ਰਿਹਾ ਹੋਵੇ ਗੁਰੂ ਦੇ ਰਾਹੀਂ ਤੇ ਫਿਰ ਕੋਈ ਸੱਚ ਨਾ ਲਏ ਸੱਚ ਨੂੰ ਨਾ ਪਛਾਣੇ ਗੁਰੂ ਕਹਿੰਦੇ ਨੇ ਮੈਂ ਫਿਰ ਕੀ ਆਖਾਂ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਕਹਿਣ ਲੱਗੇ ਇਹੋ ਜਿਹਾ ਮਨੁੱਖ ਸੰਸਾਰ ਤੇ ਆਇਆ ਹੀ ਕਿਉਂ ਆਇਆ ਦਿਓਰੀ ਕਰਮ ਖੇਤਰ ਸੀ ਗਵਾ ਲਈ ਉਸ ਕਲਰ ਖੇਤੀ ਬਣਾ ਲਈ ਉਸ ਕੋਈ ਫਸਲ ਹੀ ਨਾ ਪੈਦਾ ਕਰ ਸਕਿਆ ਉਹਨੂੰ ਕਲਰ ਉਹਨੂੰ ਜ਼ਮੀਨ ਦਿੱਤੀ ਦਿੱਤੀ ਨਾ ਦਿੱਤੀ ਨਾ ਦਿੱਤੀ ਜਿਹਨੇ ਪੈਦਾ ਹੀ ਕੁਛ ਨਹੀਂ ਕਰਨਾ ਕਹਿਣ ਲੱਗੇ
ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਵਿੱਚ ਦੁਨੀਆ ਕਾਹੇ ਆਇਆ ਵਿੱਚ ਦੁਨੀਆ ਕਾਹੇ ਆਇਆ ਅੰਮ੍ਰਿਤ ਭਿੰਨੀ ਅੰਮ੍ਰਿਤ ਭਿੰਨੀ ਦੇ ਹੋਰੀ ਹਰ ਅੰਮ੍ਰਿਤ ਬੁਰਕੇ ਰਾਮ ਰਾਜੇ ਜਿੰਨਾ ਗੁਰਬਾਣੀ ਮਨ ਭਾਈਆ ਜਿੰਨਾ ਗੁਰਬਾਣੀ ਮਨ ਭਾਈਆ ਛਕ ਛਕੇ ਛਕ ਛਕੇ ਗੁਰ ਅੰਮ੍ਰਿਤ ਭਿੰਨੀ ਦੇਹੁਰੀ ਗੁਰ ਅੰਮ੍ਰਿਤ ਭਿੰਨੀ ਦੇਹੁਰੀ ਗੁਰ ਅੰਮ੍ਰਿਤ ਭਿੰਨੀ ਰਾਮ ਕਲੀ ਮਹੱਲਾ ਤੀਜਾ ਆਨੰਦ ਕਿਉਂ ਕਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸਹਿਤੀ ਮਨ ਵਜਿਆ ਬਣਾਇਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਗਾਵੋ ਹਰੀ ਕਹਿਰਾ ਮਨ ਜਿਨੀ ਬਸਾਇ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਤੂੰ ਸਦਾ ਰਹੋ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰਤ ਸੁਆਮੀ ਸੋ ਕਿਉਂ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ ਸੱਚ ਸਾਹਿਬ ਕਿਆ ਨਹੀਂ ਕਰ ਤੇਰੇ
ਕਰਤਾ ਤੇਰੇ ਸਚ ਜਿਸ ਦੇ ਸੋ ਪਾਵ ਦਾਸ ਵਿੱਚ ਸਲਾ ਤੇਰੀ ਨਾਮ ਮਨ ਵਸਾਵ ਨਾਮ ਜਿਰਕੇ ਮਨ ਵਸਿਆ ਵਜ ਸ਼ੋਧਨੇਰ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਗਲ ਤੇਰੇ ਸਚਾ ਨਾਮ ਮੇਰਾ ਸਾਚ ਨਾਮੇ ਆਧਾਰ ਮੇਰਾ ਜਿਵੇਂ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਣਿਆ ਵਸਿਆ ਜਿਵੇਂ ਇੱਛਾ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਘਰ ਸਵਾਗੇ ਸ਼ਬਦ ਵਾਜੇ ਕਲਾਂ ਜਿਤ ਕਰੇ ਧਾਰੀਆ ਪੰਚ ਦੂਤ ਖੁਦ ਵਾਸ ਕੀਤੇ ਕਾਲ ਕੰਟ ਕੁਮਾਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੇ ਲਾਲ ਕਹੇ ਨਾਨਕ ਤੈਸ ਕੋ ਆਪਿਤ ਕਰੇ ਹਰਵਾਲ ਅਨੰਤ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਬਸੂਰ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਬਹਿ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿ ਬਨਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਦੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿ ਬਨਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਦੂਰੇ
ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਾਈ ਦਾਇਆ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ
ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਦਿਆਇਆ ਗੈਮ ਸ਼ਕਤ ਗਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿੰਨੀ ਨਾਮ ਦਿਆਇਆ ਗੈਮ ਸ਼ਕਤ ਗਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।